ਅਗਲੀ ਪੌੜੀ ਜੋ ਤੀਜੀ ਵਾਰ ਦੀ ਅੱਠਵੀਂ ਪੌੜੀ ਹੈ ਉਸ ਦੇ ਵਿੱਚ ਗੁਰਸਿੱਖਾਂ ਲਈ ਸਾਧਨ ਦਸ਼ਾ ਤੇ ਵਰਤੋਂ ਵਿਹਾਰ ਦਾ ਜ਼ਿਕਰ ਕਰਦੇ ਹਨ ਕਿ ਕੈਸਾ ਹੈ ਪੂਰੇ ਸਤਿਗੁਰ ਦੇ ਗੁਰਸਿੱਖਾਂ ਦਾ ਗੁਰਮੁਖ ਜਨਾਂ ਦਾ ਜੀਵਨ, ਕਿਵੇਂ ਉਹ ਨਾਮ ਸ਼ਬਦ ਦੀ ਕਮਾਈ ਕਰਦੇ ਹਨ। ਆਓ ਇਸ ਅੱਠਵੀਂ ਪੌੜੀ ਵਿੱਚ ਸਰਵਣ ਕਰੀਏ ਜੀ। ਪੂਰਾ ਸਤਿਗੁਰ ਸਤ ਗੁਰਮੁਖ ਭਾਲੀਐ, ਪੂਰੀ ਸਤਿਗੁਰ ਮਤ ਸ਼ਬਦ ਸੰਭਾਲੀਐ, ਦਰਗਹਿ ਧੋਈਐ ਪਤ ਹਉਮੈ ਜਾਲੀਐ, ਕਰ ਹੀ ਜੋਗ ਜੁਗਤ ਬੈਸਣ ਧਰਮ ਸਾਲੀਐ, ਪਾਵਨ ਮੋਖ ਮੁਕਤ ਗੁਰਸਿੱਖ ਪਾਲੀਐ, ਅੰਤਰ ਪ੍ਰੇਮ ਭਗਤ ਨਦਰ ਨਿਹਾਲੀਐ, ਪਾਤਸ਼ਾਹੀ ਇੱਕ ਛੱਤ ਖਰੀ ਸੁਖਾਲੀਐ, ਪਾਣੀ ਪੀਹਣ ਘੱਤ ਸੇਵਾ ਘਾਲੀਐ, ਮਸਕੀਨੀ ਵਿੱਚ ਵੱਤ ਚਾਲ ਨਿਰਾਲੀਐ, ਮਸਕੀਨੀ ਵਿੱਚ ਵੱਤ ਚਾਲ ਨਿਰਾਲੀਐ। ਕਹਿਣ ਲੱਗੇ ਪੂਰਾ ਸਤਿਗੁਰ ਸਤ, ਪੂਰਾ ਸਤਿਗੁਰੂ ਜਿਹੜਾ ਉਹ ਸਤ ਸਰੂਪ ਹੈ। ਸਤ ਸਰੂਪ ਭਾਵ ਪਰਮਾਤਮਾ ਦਾ ਸਰੂਪ ਹੈ। ਗੁਰਮੁਖ ਭਾਲੀਏ, ਗੁਰਮੁਖ ਹੋ ਕੇ ਉਹਦੀ ਭਾਲ ਕਰੀਏ, ਭਾਵ ਐਸਾ ਸਤਿਗੁਰ ਜੇ ਮਿਲੈ ਇਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ, ਅਸੀਂ ਆਪਾਂ ਗਵਾ ਦਈਏ। ਐਸਾ ਪੂਰਾ ਸਤਿਗੁਰ ਤੇ ਸਾਡੇ ਪਾਸ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਦੇ ਯੁੱਗ ਵਿੱਚ, ਅੱਜ ਦੇ ਸਮੇਂ ਚ। ਪਰ ਸਾਧ ਸੰਗਤ ਗੁਰਮੁਖ ਹੋ ਕੇ ਸਹੀ ਅਰਥਾਂ ਚ ਗੁਰੂ ਦੀ ਸ਼ਰਨ ਪੈ ਕੇ ਸ਼ਬਦ ਤੇ ਨਾਮ ਬਾਣੀ ਦੀ ਕਮਾਈ ਕਰ ਲਈਏ, ਕਿਉਂਕਿ ਸਤਿਗੁਰੂ ਹੀ ਸਤ ਸਰੂਪ ਭਾਵ ਪਰਮੇਸ਼ਰ ਸਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵਡ ਅਵਰ ਨ ਕੋਏ, ਪੂਰੀ ਸਤਿਗੁਰ ਮਤ ਸ਼ਬਦ ਸੰਭਾਲੀਐ, ਉਸ ਸਤਿਗੁਰ ਦੀ ਮਤ ਵੀ ਪੂਰੀ ਹੈ। ਇਸ ਤਰ੍ਹਾਂ ਫਿਰ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਸ਼ਬਦ ਦੀ ਸੰਭਾਲ ਕਰੀਏ। ਜੋ ਸਤਿਗੁਰੂ ਦੇ ਪਾਸ ਗੁਰਮਤ ਦੀ ਪੂਰੀ ਮਤ ਹੈ, ਉਹ ਮਤ ਸਤਿਗੁਰੂ ਦੇ ਕੋਲੋਂ ਆਪਾਂ ਵੀ ਲੈਣ ਦਾ ਯਤਨ ਕਰੀਏ, ਕੋਸ਼ਿਸ਼ ਕਰੀਏ ਕਿ ਮਨ ਮਤ ਮੁਕਾ ਕੇ ਗੁਰਮਤ ਦੇ ਧਾਰਨੀ ਹੋ ਜਾਈਏ। ਦਰਗਹਿ ਧੋਈਐ ਪਤ ਹਉਮੈ ਜਾਲੀਐ, ਬੜੀ ਪਿਆਰੀ ਬਾਤ ਜੇ ਭਾਈ ਸਾਹਿਬ ਕਹਿ ਰਹੇ ਨੇ, ਕਹਿੰਦੇ ਆਪਣੀ ਪਤ ਨੂੰ, ਇੱਜ਼ਤ ਨੂੰ ਧੋ ਲਈਏ। ਇੱਜ਼ਤ ਨੂੰ, ਪਤ ਨੂੰ ਧੋਣ ਦਾ ਮਤਲਬ ਆਪਣੇ ਅੰਦਰੋਂ ਹਉਮੈ ਜਲਾ ਦਈਏ, ਆਪਣੇ ਅੰਦਰੋਂ ਗੁਰੂ ਦੀ ਸ਼ਰਨ ਪੈ ਕੇ ਹਉਮੈ ਨੂੰ ਸਾੜ ਦਈਏ, ਤਾਂ ਕਿ ਦਰਗਾਹ ਵਿੱਚ ਆਪਣੀ ਸੋਹਣੀ ਪਤ ਲੈ ਕੇ, ਸੋਹਣੀ ਇੱਜ਼ਤ ਲੈ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜਾਈਏ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਸਾਧ ਸੰਗਤ, ਇਹ ਹਉਮੈ ਦਾ ਰੋਗ ਵੀ ਮੁੱਕ ਜਾਏਗਾ, ਹਉਮੈ ਦਾ ਜਾਲਾ ਵੀ ਸਾਡੇ ਮਨ ਹਿਰਦੇ ਤੋਂ ਲੱਥ ਜਾਏਗਾ, ਤੇ ਪਰਮੇਸ਼ਰ ਦੀ ਦਰਗਾਹ ਵਿੱਚ ਅਸੀਂ ਇੱਜ਼ਤ ਦੇ ਨਾਲ ਸਤਿਕਾਰ ਨਾਲ ਜਾਵਾਂਗੇ। ਘਰ ਹੀ ਜੋਗ ਜੁਗਤ ਬੈਸਣ ਧਰਮਸਾਲੀ ਹੈ, ਘਰ ਦੇ ਵਿੱਚ ਹੀ ਵਾਹਿਗੁਰੂ ਨਾਲ ਜੁੜ ਜਾਣ ਦੀ ਜੁਗਤ ਧਰਮਸਾਲ ਹੈ, ਭਾਵ ਸਤ ਸੰਗਤ ਹੈ, ਜਿਸ ਦੇ ਵਿੱਚ ਸਿੱਖ ਬੈਠਦਾ ਹੈ ਤੇ ਉੱਥੇ ਜੀਵਨ ਦਾ ਢੰਗ ਸਿੱਖਦਾ ਹੈ ਕਿ ਕੈਸਾ ਜੀਵਨ ਮੈਂ ਜੀਣਾ ਹੈ। ਘਰ ਹੀ ਜੋਗ ਜੁਗਤ, ਘਰ ਹੀ ਦਾ ਮਤਲਬ ਸੰਸਾਰ ਜਗਤ ਛੱਡ ਕੇ ਕਿਤੇ ਪਹਾੜਾਂ ਦੀਆਂ ਚੋਟੀਆਂ ਤੇ ਜਾਣ ਦੀ ਲੋੜ ਨਹੀਂ, ਕੋਈ ਸੰਨਿਆਸੀ ਜੋਗੀ ਬਾਨਪ੍ਰਸਤੀ ਆਦਿਕ ਬਣਨ ਦੀ ਲੋੜ ਨਹੀਂ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਇਸ ਲਈ ਇਹ ਜਿਹੜੀ ਜੁਗਤ ਹੈ, ਇਹ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਬੈਸਣ ਧਰਮਸਾਲੀ ਹੈ। ਧਰਮਸਾਲ ਦਾ ਭਾਵ ਗੁਰੂ ਪਾਤਸ਼ਾਹ ਜੀ ਦੀ ਸਤ ਸੰਗਤ ਵਿੱਚ ਆ ਕੇ, ਸਾਧ ਸੰਗਤ ਵਿੱਚ ਬਹਿ ਕੇ ਉਹ ਜੀਵਨ ਜੁਗਤ ਜਿਹੜੀ ਗੁਰੂ ਸਿਖਾਉਂਦਾ ਹੈ ਉਹ ਸਿੱਖ ਲਈਏ, ਕਮਾ ਲਈਏ। ਪਾਵਨ ਮੋਖ ਮੁਕਤ ਗੁਰ ਸਿੱਖ ਪਾਲੀਐ, ਜੋ ਗੁਰੂ ਦੀ ਸਿੱਖੀ ਨੂੰ ਇਸ ਤਰ੍ਹਾਂ ਲੋਕ ਪਾਲਦੇ ਹਨ, ਕਹਿੰਦੇ ਉਹ ਮੁਕਤੀ ਪ੍ਰਾਪਤ ਕਰ ਲੈਂਦੇ ਹਨ, ਉਹ ਮੁਕਤ ਹੋ ਜਾਂਦੇ ਨੇ, ਜਿਹੜੇ ਸਤਿਗੁਰੂ ਦੀ ਐਸੀ ਸਿੱਖੀ ਤੇ ਚੱਲ ਕੇ ਸਤ ਸੰਗਤ ਵਿੱਚ ਆ ਕੇ ਗੁਰੂ ਦੇ ਬਚਨ ਨੂੰ ਕਮਾ ਲੈਂਦੇ ਹਨ, ਸਿੱਖੀ ਨੂੰ ਨਿਭਾ ਲੈਂਦੇ ਹਨ। ਅੰਤਰ ਪ੍ਰੇਮ ਭਗਤ ਨਦਰ ਨਿਹਾਲੀ ਹੈ, ਉਹਨਾਂ ਦੇ ਅੰਦਰ ਪਰਮਾਤਮਾ ਦੀ ਪ੍ਰੇਮਾ ਭਗਤੀ ਹੁੰਦੀ ਹੈ, ਉਹਨਾਂ ਪਰ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਣ ਕੇ, ਸਤ ਸੰਗਤ ਵਿੱਚ ਆਣ ਕੇ ਸਿੱਖੀ ਕਮਾਉਂਦੇ ਨੇ, ਉਹ ਗੁਰੂ ਨਾਲ ਪਿਆਰ ਕਰਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਕਿ ਸਾਚ ਕਹੋ ਸੁਣ ਲਿਓ ਸਭੈ ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ। ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੀ ਪ੍ਰੀਤ ਝੂਠੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਿਉਂ ਜਗਤ ਦੀ ਪ੍ਰੀਤ ਝੂਠੀ ਹੈ? ਕਿਉਂਕਿ ਆਪਣੇ ਹੀ ਸੁੱਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਸਾਰੇ ਦੇ ਸਾਰੇ ਆਪਣੇ ਸੁੱਖਾਂ ਵਿੱਚ ਗਲਤਾਨ। ਇਸ ਲਈ ਜਦੋਂ ਜਗਤ ਨਾਲ ਪ੍ਰੀਤ ਦੀ ਬਾਤ ਪਾਈ, ਮੇਰੇ ਸਤਿਗੁਰੂ ਕਹਿੰਦੇ ਝੂਠੀ ਪ੍ਰੀਤ, ਜਦੋਂ ਰੱਬ ਨਾਲ ਕੀਤੀ ਸਾਚੀ ਪ੍ਰੀਤ, ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੰਤਰ ਪ੍ਰੇਮ ਭਗਤ ਨਦਰ ਨਿਹਾਲੀ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ, ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੀ ਨਦਰ ਹੁੰਦੀ ਹੈ, ਨਿਹਾਲ ਕਰ ਦਿੰਦਾ ਹੈ ਮੇਰਾ ਵਾਹਿਗੁਰੂ ਉਹਨਾਂ ਨੂੰ। ਪਾਤਸ਼ਾਹੀ ਇੱਕ ਛੱਤ ਖਰੀ ਸੁਖਾਲੀ ਹੈ, ਭਾਵ ਐਸੇ ਪਰਮੇਸ਼ਰ ਦੇ ਪਿਆਰਿਆਂ ਨੂੰ ਪਾਤਸ਼ਾਹੀ ਖਰੀ ਸੁਖੱਲੀ ਪ੍ਰਾਪਤ ਹੋ ਜਾਂਦੀ ਹੈ, ਭਾਵ ਜੀਵਨ ਸੋਹਣਾ ਰਾਜਿਆਂ ਦੀ ਤਰ੍ਹਾਂ ਉਹਨਾਂ ਦਾ ਜੀਵਨ ਬਣ ਜਾਂਦਾ ਹੈ, ਰਾਜਿਆਂ ਦੀ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਣ ਜਾਂਦੀ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਭਾਵ ਭਾਵੇਂ ਕੋਈ ਗਰੀਬ ਭਾਵੇਂ ਕੋਈ ਅਮੀਰ, ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਪਾਤਸ਼ਾਹੀ ਬਖਸ਼ ਦਿੱਤੀ, ਉਹਨਾਂ ਨੂੰ ਸ਼ਹਿਨਸ਼ਾਹੀਆਂ ਬਖਸ਼ ਦਿੱਤੀਆਂ। ਇਸ ਤਰ੍ਹਾਂ ਦਾ ਜੀਵਨ ਉਹ ਜਿਉਂਦੇ ਆ ਜਿਵੇਂ ਪਾਤਸ਼ਾਹ ਹੋਣ, ਜਿਵੇਂ ਰਾਜੇ ਹੋਣ। ਇਸ ਲਈ ਭਾਈ ਸਾਹਿਬ ਜੀ ਬਚਨ ਕਹਿ ਰਹੇ ਨੇ, ਪਾਣੀ ਪੀਹਣ ਘੱਤ ਸੇਵਾ ਘਾਲੀ ਹੈ, ਭਾਵੇਂ ਉਹ ਸ਼ਹਿਨਸ਼ਾਹਾਂ ਦੀ ਤਰ੍ਹਾਂ ਰਾਜਿਆਂ ਦੀ ਤਰ੍ਹਾਂ ਗੁਰੂ ਨੇ ਉਹਨਾਂ ਨੂੰ ਜੀਵਨ ਬਖਸ਼ਿਸ਼ ਕੀਤਾ, ਪਰ ਰਹਿੰਦੇ ਕਿਸ ਤਰ੍ਹਾਂ ਨੇ? ਸਤਿਗੁਰੂ ਦੇ ਦਰ ਤੇ ਰਹਿ ਕੇ ਪਾਣੀ ਢੋਣਾ, ਸਤਿਗੁਰੂ ਦੇ ਦਰ ਤੇ ਰਹਿ ਕੇ ਚੱਕੀ ਪੀਣੀ, ਸਤਿਗੁਰੂ ਦੀ ਸੇਵਾ ਦੇ ਵਿੱਚ ਘਾਲਣਾ ਘਾਲਦੇ ਆ, ਗੁਰੂ ਦੀ ਸ਼ਰਨ ਵਿੱਚ ਆਣ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਉਹਨਾਂ ਦਾ ਜੀਵਨ, ਪਾਣੀ ਢੋਣਾ ਚੱਕੀ ਪੀਣੀ ਇਤ ਆਦਿਕ। ਬਾਣੀ ਨੇ ਤੇ ਇੱਥੋਂ ਤੱਕ ਬਚਨ ਆ ਕੇ, ਕੇਸਾਂ ਕਾ ਕਰ ਚਵਰ ਟਲਾਵਾਂ ਚਰਨ ਧੂੜ ਮੁੱਖ ਲਾਈ, ਸਤਿਗੁਰੂ ਆਪਣੇ ਕੇਸਾਂ ਨੂੰ ਚੌਰ ਬਣਾ ਕੇ ਤੇਰੇ ਤੇ ਚਲਾਵਾਂ, ਤੇਰੇ ਚਰਨਾਂ ਦੀ ਖਾਕ ਆਪਣੇ ਮੱਥੇ ਤੇ ਲਾ ਕੇ ਆਪਣੇ ਧਨ ਭਾਗ ਸਮਝਾਂ। ਜਿਹੜੇ ਐਸੀ ਸੇਵਾ ਵਾਲੇ ਨਾ ਸਾਧ ਸੰਗਤ, ਇੱਥੇ ਪਾਣੀ ਢੋਣ ਵਾਲੇ, ਇੱਥੇ ਚੱਕੀ ਪੀਣ ਵਾਲੇ, ਇੱਥੇ ਸਿਰ ਦੇ ਉੱਤੇ ਟੋਕਰੀਆਂ ਢੋਣ ਵਾਲੇ, ਉਹਨਾਂ ਨੂੰ ਹੀ ਪਾਤਸ਼ਾਹੀਆਂ ਮਿਲੀਆਂ। ਭਾਈ ਸਾਹਿਬ ਭਾਈ ਲਹਿਣਾ ਚ 7 ਸਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਚ ਰਹਿ ਕੇ ਆਗਿਆ ਦਾ ਪਾਲਣ ਕੀਤਾ। ਬਾਬਾ ਅਮਰਦਾਸ ਨੇ 12 ਸਾਲ ਗੁਰੂ ਅੰਗਦ ਦੇਵ ਸਾਹਿਬ ਦੀ ਸੰਗਤ ਚ ਰਹਿ ਕੇ ਸਿਰ ਤੇ ਗਾਗਰ ਢੋਈ, ਮੋਢੇ ਤੇ ਗਾਗਰਾਂ ਢੋਈਆਂ, ਸੰਗਤਾਂ ਦੇ ਭਾਂਡੇ ਮਾਂਜੇ, ਤੱਪੜ ਝਾੜੇ, ਗੁਰੂ ਆਗਿਆ ਦਾ ਪਾਲਣ ਕੀਤਾ। ਬੇਅੰਤ ਐਸੀਆਂ ਦਲੀਲਾਂ ਨੇ। ਭਾਈ ਸਾਹਿਬ ਭਾਈ ਜੇਠਾ ਧੰਨ ਗੁਰੂ ਰਾਮਦਾਸ ਹੋ ਨਿਬੜੇ, ਪਰ ਗੋਇੰਦਵਾਲ ਸਾਹਿਬ ਜਿੱਥੇ ਸ੍ਰੀ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਆ, ਉੱਥੇ ਟੋਕਰੀ ਢੋਂਦੇ ਰਹੇ, ਸੰਗਤਾਂ ਦੇ ਭਾਂਡੇ ਮਾਂਜਦੇ ਰਹੇ। ਤਾਂ ਹੀ ਭੱਟਾਂ ਨੇ ਆਪਣੇ ਸਵਈਆਂ ਚ ਆਖਿਆ ਨਾ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਅਮਰਦਾਸ ਪਾਤਸ਼ਾਹ ਨੇ ਰਾਜ ਤੇ ਜੋਗ ਦਾ ਤਖਤ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ ਹੈ। ਕਦੋਂ? ਜਦੋਂ ਗੁਰਸਿੱਖ ਹੋ ਕੇ ਉੱਥੇ ਟੋਕਰੀ ਢੋਈ, ਜਦੋਂ ਗੁਰਸਿੱਖ ਬਣ ਕੇ ਸੰਗਤਾਂ ਦੇ ਭਾਂਡੇ ਮਾਂਜੇ, ਜਦੋਂ ਸੇਵਕ ਮੁਰੀਦ ਤੇ ਗੁਲਾਮ ਬਣ ਕੇ ਗੁਰੂ ਆਗਿਆ ਦਾ ਪਾਲਣ ਕੀਤਾ। ਗੁਰੂ ਰਾਮਦਾਸ ਪਾਤਸ਼ਾਹ ਤੇ ਬਾਣੀ ਚ ਇੱਥੋਂ ਤੱਕ ਗੌੜੀ ਰਾਗ ਚ ਪਤਾ ਕੀ ਆਖਦੇ? ਕਹਿੰਦੇ ਰਾਮ ਹਮ ਸਤਿਗੁਰ ਲਾਲੇ ਕਾਂਢੇ, ਲਾਲੇ ਦਾ ਅਰਥ ਹੁੰਦਾ ਗੁਲਾਮ, ਕਾਂਢੇ ਦਾ ਅਰਥ ਹੁੰਦਾ ਅਸੀਂ ਅਖਵਾਉਂਦੇ ਹਾਂ, ਅਸੀਂ ਗੁਰੂ ਦੇ ਗੁਲਾਮ ਅਖਵਾਉਂਦੇ ਹਾਂ। ਕਿਉਂ? ਧੰਨ ਗੁਰੂ ਰਾਮਦਾਸ ਦਾਤਾ ਜੀ ਪਤਾ ਕੀ ਕਹਿੰਦੇ ਨੇ, ਫੁਰਮਾਨ ਕਰ ਰਿਹਾ ਮੇਰਾ ਸਤਿਗੁਰੂ, ਕਹਿਣ ਲੱਗੇ ਸਤਿਗੁਰੂ ਨੇ ਮੇਰੇ ਤੇ ਪਰ ਉਪਕਾਰ ਇਤਨੇ ਕਰ ਦਿੱਤੇ ਨੇ ਕਿ ਮੈਂ ਗੁਰੂ ਦੇ ਕੀਤੇ ਪਰ ਉਪਕਾਰਾਂ ਤੇ ਬਖਸ਼ਿਸ਼ਾਂ ਦਾ ਕਰਜ਼ਾ ਨਹੀਂ ਸਾਂ ਲਾ ਸਕਦਾ, ਮੈਂ ਵੱਟੇ ਵਿੱਚ ਗੁਰੂ ਦਾ ਗੁਲਾਮ ਹੋ ਗਿਆ। ਰਾਮ ਹਮ ਸਤਿਗੁਰ ਲਾਲੇ ਕਾਂਢੇ, ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਂਢੇ। ਮੇਰੇ ਮੱਥੇ ਤੇ ਗੁਰੂ ਦੇ ਗੁਲਾਮ ਹੋਣ ਦਾ ਨਿਸ਼ਾਨ ਹੈ, ਮੈਂ ਤੇ ਗੁਰੂ ਦਾ ਹਾਂ। ਹਮ ਕਰਜ ਗੁਰੂ ਬਹੁ ਸਾਂਢੇ, ਮੇਰੇ ਤੇ ਗੁਰੂ ਦਾ ਬਹੁਤ ਕਰਜ਼ ਆ, ਇਤਨੇ ਪਰਉਪਕਾਰ ਨੇ ਗੁਰੂ ਦੇ, ਮੈਂ ਕਿੱਥੇ ਗੁਰੂ ਦਾ ਕਰਜ਼ਾ ਲਾ ਸਕਦਾ। ਇਸ ਲਈ ਐਸੇ ਜਿਹੜੇ ਸੇਵਕ ਬਣ ਗਏ ਉਹਨਾਂ ਨੂੰ ਇੱਕ ਦਿਨ ਧੰਨ ਗੁਰੂ ਰਾਮਦਾਸ ਬਣਾ ਦਿੱਤਾ ਗੁਰੂ ਅਮਰਦਾਸ ਪਿਤਾ ਨੇ, ਜਿਹਨਾਂ ਨੂੰ ਅੱਜ ਆਖਦੇ ਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ, ਜਮ ਤਰਾਸ ਮਿਟਾਈ ਇੱਕ ਅਰਦਾਸ, ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਸ਼ਰਨ ਲਈ। ਉਹਨਾਂ ਨੂੰ ਮਾਣ ਮਿਲਿਆ ਜਿਨ੍ਹਾਂ ਦੀ ਕੀ ਸੇਵਾ ਸੀ, ਦੱਸ ਰਹੇ ਨੇ ਕਹਿੰਦੇ ਪਾਣੀ ਪੀਹਣ ਘੱਤ ਸੇਵਾ ਕਾਲੀ ਹੈ। ਉਹ ਪਾਤਸ਼ਾਹ ਹੋ ਕੇ ਵੀ ਗੁਰੂ ਨੇ ਉਹਨਾਂ ਨੂੰ ਰਾਜਿਆਂ ਵਰਗਾ ਜੀਵਨ ਦਿੱਤਾ ਹੈ, ਪਰੰਤੂ ਫਿਰ ਵੀ ਪਾਣੀ ਢੋਣਾ, ਚੱਕੀ ਪੀਣੀ ਅਤੇ ਹੋਰ ਸੇਵਾ ਬੇਅੰਤ ਕਾਲਣਾ ਉਹ ਗੁਰੂ ਦੀ ਹਜ਼ੂਰੀ ਵਿੱਚ ਕਾਲਦੇ ਨੇ। ਕੀ ਹੈ ਉਹਨਾਂ ਦਾ ਜੀਵਨ? ਮਸਕੀਨੀ ਵਿੱਚ ਵੱਤ ਚਾਲ ਨਿਰਾਲੀ ਹੈ। ਮਸਕੀਨੀ ਵਿੱਚ ਵੱਤ, ਉਹਨਾਂ ਦੀ ਜਿਹੜੀ ਚਾਲ ਹੈ ਨਾ, ਨਿਰਾਲੀ ਚਾਲ ਹੈ ਦੁਨੀਆਂ ਨਾਲ, ਪਰ ਉਹ ਗਰੀਬੀ ਵਿੱਚ ਵਿਚਰਦੇ ਹਨ। ਮਸਕੀਨ ਦਾ ਅਰਥ ਹੈ ਗਰੀਬ, ਨਿਮਰਤਾ ਵਾਲਾ। ਮਸਕੀਨੀ ਵਿੱਚ ਵੱਤ, ਵੱਤ ਦਾ ਅਰਥ ਹੈ ਸੰਸਾਰ ਜਗਤ ਵਿੱਚ ਤੁਰਨਾ ਫਿਰਨਾ, ਸੰਸਾਰ ਜਗਤ ਵਿੱਚ ਵਿਚਰਨਾ। ਕਹਿੰਦੇ ਉਹ ਵਿਚਰਦੇ ਨੇ ਮਸਕੀਨੀ ਚਾਲ ਵਿੱਚ, ਮਸਕੀਨੀ ਮਤਲਬ ਨਿਮਰਤਾ ਦੇ ਵਿੱਚ, ਗਰੀਬੀ ਵਾਲੇ ਸੁਭਾਅ ਚ ਉਹਨਾਂ ਦੀ ਚਾਲ ਸਾਰੀ ਦੁਨੀਆਂ ਨਾਲੋਂ ਨਿਰਾਲੀ ਹੈ। ਇੰਨੇ ਗੁਣਾਂ ਦੇ ਧਾਰਨੀ ਹੋ ਕੇ ਵੀ, ਏਡੀਆਂ ਵੱਡੀਆਂ ਮਾਲਕ ਦੇ ਕੋਲੋਂ ਬਖਸ਼ਿਸ਼ਾਂ ਲੈ ਕੇ ਵੀ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਜੁੜੇ ਰਹਿੰਦੇ ਨੇ, ਉਹਨਾਂ ਦੇ ਅੰਦਰ ਹੰਕਾਰ ਨਹੀਂ ਹੈ, ਉਹਨਾਂ ਦੇ ਅੰਦਰ ਹਉਮੈ ਨਹੀਂ ਹੈ, ਉਹ ਨਿਮਰਤਾ ਦੇ ਵਿੱਚ ਹੀ ਜ਼ਿੰਦਗੀ ਬਸਰ ਕਰਦੇ ਹਨ। ਭਾਵ ਐਸੇ ਗੁਰੂ ਦੇ ਪਿਆਰੇ ਸਦਾ ਵਾਸਤੇ ਨਿਮਰਤਾ ਦੇ ਵਿੱਚ ਹੀ ਰਹਿੰਦੇ ਹਨ। ਐਸਾ ਜੀਵਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਬਖਸ਼ਿਸ਼ ਕੀਤਾ ਹੈ। ਅਗਲੀ ਪੌੜੀ ਵਿੱਚ ਜੋ ਤੀਜੀ ਵਾਰ ਦੀ ਨੌਵੀਂ ਪੌੜੀ ਹੈ, ਉਹਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਵਰਣਨ ਕਰ ਰਹੇ ਹਨ? ਗੁਰਮੁਖਾਂ ਦੇ ਲੱਛਣ, ਗੁਰਮੁਖਾਂ ਦੀਆਂ ਨਿਸ਼ਾਨੀਆਂ, ਉਹਨਾਂ ਦੀ ਜੀਵਨ ਜੁਗਤ ਕੀ ਹੈ, ਆਓ ਸਰਵਣ ਕਰੀਏ ਕੀ ਕਹਿ ਰਹੇ ਨੇ। ਗੁਰਮੁਖ ਸੱਚਾ ਖੇਲ ਗੁਰ ਉਪਦੇਸਿਆ, ਸਾਧ ਸੰਗਤ ਦਾ ਮੇਲ ਸ਼ਬਦ ਅਵੇਸਿਆ, ਫੁੱਲੀ ਤਿਲੀ ਫੁਲੇਲ ਸੰਗ ਸਲੇਸਿਆ, ਗੁਰ ਸਿੱਖ ਨੱਕ ਨਕੇਲ ਮਿਟੈ ਅੰਦੇਸਿਆ, ਨਾਵਣ ਅੰਮ੍ਰਿਤ ਵੇਲ ਵਸਨ ਸੁਦੇਸਿਆ, ਗੁਰ ਜਪ ਹਿਰਦੈ ਸੁਹੇਲ ਗੁਰ ਪਰਵੇਸਿਆ, ਭਾਉ ਭਗਤ ਭਾਉ ਭੇਲ ਸਾਧ ਸਰੇਸਿਆ, ਨਿਤ ਨਿਤ ਨਵਲ ਨਵੇਲ ਗੁਰਮੁਖ ਭੇਸਿਆ, ਖੈਰ ਦਲਾਲ ਦਲੇਲ ਸੇਵ ਸਹੇਸਿਆ, ਖੈਰ ਦਲਾਲ ਦਲੇਲ ਸੇਵ ਸਹੇਸਿਆ। ਕੀ ਹੈ ਗੁਰਮੁਖ ਜਨਾਂ ਦਾ ਜੀਵਨ ਵਰਣਨ ਕਰ ਰਹੇ ਨੇ? ਕਹਿੰਦੇ ਗੁਰਮੁਖ ਸੱਚਾ ਖੇਲ ਗੁਰ ਉਪਦੇਸਿਆ। ਗੁਰਮੁਖਾਂ ਦਾ ਭਾਵ ਉਹ ਗੁਰਮੁਖ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲਿਆ ਹੈ, ਉਹਨਾਂ ਦਾ ਸੱਚਾ ਲੇਖ ਇਹ ਹੈ। ਕਿਹੜਾ ਹੈ ਉਹਨਾਂ ਦਾ ਸੱਚਾ ਲੇਖ? ਸਾਧ ਸੰਗਤ ਦਾ ਮੇਲ ਸ਼ਬਦ ਅਵੇਸਿਆ, ਸਤ ਸੰਗਤ ਨਾਲ ਉਹਨਾਂ ਨੇ ਮੇਲ ਕੀਤਾ ਹੈ। ਤੇ ਨਾਲ ਬਚਨ ਪਤਾ ਕੀ ਕਹਿੰਦੇ ਜੀ? ਸ਼ਬਦ ਅਵੇਸਿਆ, ਸ਼ਬਦ ਦੇ ਵਿੱਚ ਹੀ ਉਹਨਾਂ ਨੇ ਆਪਣਾ ਘਰ ਬਣਾ ਲਿਆ ਹੈ। ਇੱਥੇ ਹੈ ਸੁਰਤ ਦਾ ਘਰ, ਆਪਣੀ ਬਿਰਤੀ ਦਾ ਘਰ ਉਹਨਾਂ ਗੁਰਮੁਖ ਜਨਾਂ ਨੇ ਸ਼ਬਦ ਦੇ ਵਿੱਚ ਹੀ ਬਣਾ ਲਿਆ ਹੈ। ਫਿਰ ਬਚਨ ਵਰਤੇ, ਫੁੱਲੀ ਤਿਲੀ ਫੁਲੇਲ ਸੰਗ ਸਲੇਸਿਆ। ਕਹਿੰਦੇ ਫੁੱਲਾਂ ਨਾਲ ਮਿਲ ਕੇ ਤਿਲ ਸ੍ਰੇਸ਼ਟ ਫੁਲੇਲ ਹੋ ਜਾਂਦੇ ਹਨ, ਭਾਵ ਤਿਵੇਂ ਗੁਰਮੁਖਾਂ ਦਾ ਸਤਸੰਗ ਹੈ। ਫੁੱਲ ਤਿਲ ਫੁਲੇਲ ਸੁਗੰਧੀ ਵਾਲੇ, ਖੁਸ਼ਬੋਦਾਰ। ਕਹਿੰਦੇ ਜਿਹੜੇ ਗੁਰਸਿੱਖ ਨੇ ਉਹਨਾਂ ਦਾ ਜੀਵਨ ਵੀ ਸੁਗੰਧੀ ਵਾਲਾ ਹੁੰਦਾ, ਗੁਰਸਿੱਖਾਂ ਦਾ ਜੀਵਨ ਵੀ ਖੁਸ਼ਬੋ ਵਾਲਾ ਹੁੰਦਾ, ਪਰ ਉਹਨਾਂ ਕੋਲੋਂ ਸਿੱਖੀ ਦੀ ਖੁਸ਼ਬੋ ਆਉਂਦੀ ਹੈ। ਇਸ ਲਈ ਉਹਨਾਂ ਗੁਰਸਿੱਖਾਂ ਦੇ ਪਾਸੋਂ ਜਿਹੜੇ ਸਤਸੰਗਤ ਵਿੱਚ ਜੁੜਦੇ, ਉਹਨਾਂ ਕੋਲ ਸਿੱਖੀ ਦੀ, ਸ਼ਬਦ ਦੀ, ਨਾਮ ਸਿਮਰਨ ਦੀ ਸੁਗੰਧੀ ਆਉਂਦੀ ਹੈ। ਇੱਥੇ ਦਾਸ ਨੇ ਇੱਕ ਬੇਨਤੀ ਕਰਨੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਡਾਕਟਰ ਵੀਰ ਸਿੰਘ ਜੀ ਵੀ ਆਖਦੇ ਹਾਂ, ਬੜੇ ਪਿਆਰੇ ਜੀਵਨ ਵਾਲੇ ਗੁਰਸਿੱਖ ਸਨ। ਇੱਕ ਦਿਨ ਆਪਣੇ ਘਰ ਦੇ ਬਾਹਰ ਬਾਹਰ ਛੋਟਾ ਜਿਹਾ ਬਗੀਚਾ ਸੀ ਫੁੱਲਾਂ ਦਾ, ਉਹਦੇ ਚ ਬੈਠੇ ਨੇ। ਇੱਕ ਦੋ ਗੁਰਮੁਖ ਪਿਆਰੇ ਮਿਲਣ ਵਾਸਤੇ ਆਏ ਤੇ ਬਚਨ ਕਰਦਿਆਂ ਕਰਦਿਆਂ ਭਾਈ ਵੀਰ ਸਿੰਘ ਹੋਰਾਂ ਨੂੰ ਉਹ ਕਹਿੰਦੇ ਨੇ, ਕਹਿੰਦੇ ਭਾਈ ਵੀਰ ਸਿੰਘ ਜੀ ਅੱਜ ਇਹ ਵੀ ਦੱਸੋ ਵੀ ਜਿਹੜਾ ਗੁਰੂ ਕਾ ਸਿੱਖ ਹੈ ਉਸ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਭਾਈ ਵੀਰ ਸਿੰਘ ਹੋਰਾਂ ਨੇ ਉਸ ਬਗੀਚੇ ਵਿੱਚੋਂ ਖਿੜਿਆ ਹੋਇਆ ਇੱਕ ਫੁੱਲ ਤੋੜ ਕੇ ਉਹ ਸਵਾਲ ਕਰਨ ਵਾਲੇ ਗੁਰਮੁਖ ਪਿਆਰਿਆਂ ਨੂੰ ਫੜਾਇਆ। ਉਹਨਾਂ ਫੁੱਲ ਤੇ ਫੜ ਲਿਆ ਪਰ ਹੋਰ ਬਚਨ ਕਰਦੇ ਰਹੇ। ਦੋ ਚਾਰ ਮਿੰਟਾਂ ਬਾਅਦ ਫਿਰ ਭਾਈ ਵੀਰ ਸਿੰਘ ਜੀ ਹੋਰਾਂ ਨੂੰ ਪੁੱਛਦੇ ਨੇ, ਕਹਿੰਦੇ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਪੁੱਛਿਆ ਸੀ ਕਿ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਤੇ ਭਾਈ ਸਾਹਿਬ ਕਹਿਣ ਲੱਗੇ, ਗੁਰਮੁਖੋ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਸੀ, ਸ਼ਾਇਦ ਤੁਸੀਂ ਸਮਝੇ ਨਹੀਂ ਜੇ। ਉਹ ਕਹਿੰਦੇ ਆ ਜਿਹੜਾ ਖਿੜਿਆ ਹੋਇਆ ਫੁੱਲ ਮੈਂ ਤੁਹਾਨੂੰ ਫੜਾਇਆ ਨਾ, ਇਹਦੇ ਵਰਗਾ ਸਿੱਖ ਦਾ ਜੀਵਨ ਹੈ। ਭਾਵ ਜਿਵੇਂ ਖਿੜਿਆ ਫੁੱਲ ਸਾਰਿਆਂ ਨੂੰ ਸੁਗੰਧੀ ਵੰਡਦਾ, ਸਾਰਿਆਂ ਨੂੰ ਖੁਸ਼ਬੋ ਦਿੰਦਾ। ਇੱਥੇ ਭਾਵੇਂ ਮਾਲੀ ਆ ਜਾਵੇ, ਜਿਹੜੇ ਮਾਲੀ ਨੇ ਉਹ ਬੂਟਾ ਲਾਇਆ, ਜਿਹਦੀ ਮਿਹਨਤ ਮੁਸ਼ਕਤ ਨਾਲ ਉਹ ਫੁੱਲ ਖਿੜੇ, ਉਹਨੂੰ ਵੀ ਉਨੀ ਸੁਗੰਧੀ ਦਿੰਦਾ। ਭਾਵੇਂ ਫੁੱਲ ਕੋਈ ਤੋੜਨ ਵਾਲਾ ਆ ਜਾਵੇ, ਮਧੋਲਣ ਵਾਲਾ ਆ ਜਾਵੇ, ਉਹਨੂੰ ਵੀ ਉਨੀ ਸੁਗੰਧੀ ਦਿੰਦੇ ਆ। ਇਹਦੇ ਅੱਗੇ ਹੱਥ ਬੰਨ੍ਹ ਕੇ ਕਦੇ ਤਰਲੇ ਨਹੀਂ ਲੈਣੇ ਪਏ ਕਿ ਮੈਨੂੰ ਖੁਸ਼ਬੋ ਦੇ, ਮੈਨੂੰ ਸੁਗੰਧੀ ਦੇ। ਫੁੱਲ ਦਾ ਸੁਭਾਅ ਹੀ ਸੁਗੰਧੀ ਦੇਣਾ, ਉਹਦਾ ਸੁਭਾਅ ਹੀ ਖੁਸ਼ਬੋ ਵੰਡਣਾ। ਕਹਿੰਦੇ ਇਸ ਤਰ੍ਹਾਂ ਜਿਹੜਾ ਗੁਰਸਿੱਖ ਹੈ ਨਾ, ਉਹਦਾ ਸੁਭਾਅ ਹੀ ਸੁਗੰਧੀ ਦੇਣਾ, ਖੁਸ਼ਬੋ ਵੰਡਣਾ। ਗੁਰਸਿੱਖ ਦੇ ਕੋਲ ਬੈਠੀਏ ਕਹਿਣਾ ਨਾ ਪਵੇ ਕਿ ਮੈਨੂੰ ਸੁਗੰਧੀ ਦੇ, ਸਿੱਖੀ ਦੀ ਖੁਸ਼ਬੋ ਦੇ। ਸਾਧ ਕੇ ਸੰਗ ਨਾ ਹੀ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਗੁਰਸਿੱਖ ਦਾ ਜੀਵਨ ਹੈ। ਗੁਰਸਿੱਖ ਨੱਕ ਨਕੇਲ ਮਿਟੇ ਅੰਦੇਸਿਆ, ਗੁਰਸਿੱਖਾਂ ਦੇ ਨੱਕ ਵਿਖੇ ਪਰਮੇਸ਼ਰ ਦੇ ਭਾਣੇ ਦੀ ਨਕੇਲ ਪਾਈ ਹੋਈ ਹੈ। ਭਾਵ ਉਹ ਪਰਮੇਸ਼ਰ ਦੇ ਹੁਕਮ ਵਿੱਚ, ਰਜਾ ਵਿੱਚ ਰਹਿੰਦੇ ਨੇ, ਸਾਰੇ ਦੇ ਸਾਰੇ ਅੰਦੇਸ਼ੇ ਤੇ ਉਹਨਾਂ ਦੇ ਭਰਮ ਮਿਟ ਚੁੱਕੇ ਹੁੰਦੇ ਹਨ। ਨਾਵਣ ਅੰਮ੍ਰਿਤ ਵੇਲ ਵਸਨ ਸੁਦੇਸਿਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ। ਸਤ ਸੰਗਤ ਰੂਪੀ ਅਥਵਾ ਸਵੈ ਸਰੂਪ ਵਿੱਚ ਸ੍ਰੇਸ਼ਟ ਦੇਸ਼ ਦੇ ਵਿੱਚ ਵਸਦੇ ਹਨ। ਭਾਵ ਅੰਤਰ ਆਤਮੇ ਨਾਮ ਸਿਮਰਨ ਵਿੱਚ ਟਿਕੇ ਰਹਿੰਦੇ ਨੇ। ਗੁਰ ਜਪ ਹਿਰਦੈ ਸੁਹੇਲ ਗੁਰ ਪਰਵੇਸ਼ਿਆ, ਗੁਰੂ ਦਾ ਜਾਪ ਹਿਰਦੇ ਵਿੱਚ ਜਪ ਕੇ, ਗੁਰੂ ਦਾ ਹਿਰਦੇ ਵਿੱਚ ਪ੍ਰਵੇਸ਼ ਕਰਕੇ ਉਹ ਸੁਖੀ ਰਹਿੰਦੇ ਹਨ। ਭਾਉ ਭਗਤ ਭਉ ਭੇਲ ਸਾਧ ਸਰੇਸਿਆ, ਭੈ ਭਾਉ ਤੇ ਪ੍ਰੇਮਾ ਭਗਤੀ ਨਾਲ ਉਹਨਾਂ ਦਾ ਮੇਲ ਆ, ਇਸ ਕਰਕੇ ਉਹ ਸ੍ਰੇਸ਼ਟ ਸਾਧੂ ਜੀਵਨ ਵਾਲੇ ਬਣ ਜਾਂਦੇ ਨੇ। ਨਿਤ ਨਿਤ ਨਵਲ ਨਵੇਲ ਗੁਰਮੁਖ ਭੇਸਿਆ, ਗੁਰਮੁਖਾਂ ਦਾ ਨਿਤ ਨਿਤ ਨਵੇਂ ਤੋਂ ਨਵਾਂ ਪ੍ਰੇਮ ਦਾ ਰੰਗ ਹੁੰਦਾ ਹੈ, ਨਵੇਂ ਤੋਂ ਨਵਾਂ ਪਰਮਾਤਮਾ ਨਾਲ ਪ੍ਰੇਮ। ਕਦੇ ਬਾਣੀ ਪੜ੍ਹ ਲਈ, ਸਿਮਰਨ ਕਰ ਲਿਆ, ਨਾਮ ਵਿੱਚ ਜੁੜ ਗਏ, ਸੇਵਾ ਕਰ ਲਈ, ਧਰਮ ਦੀ ਕਿਰਤ ਕਰਦਿਆਂ ਵੀ ਰੱਬ ਦੀਆਂ ਬਾਤਾਂ ਹਰ ਸਵਾਸ ਸਵਾਸ ਉਹ ਪਰਮੇਸ਼ਰ ਦੀ ਬੰਦਗੀ ਭਗਤੀ ਵਿੱਚ ਹੀ ਜੁੜੇ ਰਹਿੰਦੇ ਨੇ, ਨਵੇਂ ਤੋਂ ਨਵਾਂ ਪਿਆਰ ਤੇ ਪ੍ਰੇਮ ਪ੍ਰਭੂ ਨਾਲ ਪਾ ਛੱਡਦੇ ਨੇ। ਖੈਰ ਦਲਾਲ ਦਲੇਲ ਸੇਵ ਸਹੇਸਿਆ, ਆਖਰੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਖੈਰ ਦਲਾਲ ਦਲੇਲ ਸੇਵ ਸਹੇਸਿਆ, ਗੁਰਮੁਖ ਖੈਰ ਭਾਵ ਨਾਮ ਰੂਪੀ ਭਿਖਿਆ ਦੀ ਖੈਰ ਮਾਲਕ ਦੇ ਦਰ ਤੋਂ ਮੰਗਦੇ ਆ, ਉਸੇ ਦਾ ਹੀ ਸੌਦਾ ਵਿਆਜਦੇ ਆ, ਉਸੇ ਦੇ ਹੀ ਦਲਾਲ ਬਣ ਦੂਸਰਿਆਂ ਨੂੰ ਵੀ ਨਾਮ ਸਿਮਰਨ ਦੇ ਨਾਲ ਜੋੜਦੇ ਆ। ਆਪ ਪਰਮੇਸ਼ਰ ਦੇ ਨਾਲ ਮਿਲੇ ਹੋਏ ਨੇ ਤੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਬੈਠਦੇ ਨੇ ਉਹਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਗੁਰੂ ਦੇ ਪਿਆਰੇ ਗੁਰਮੁਖ ਜਨ ਜੋੜਨਾ ਕਰਦੇ ਹਨ। ਭਾਵ ਦਲੇਲ ਸੇਵ ਸਹੇਸਿਆ, ਭਾਵ ਐਸੀ ਸੇਵਾ ਭਗਤੀ ਤੇ ਪੂਜਨੀਕ ਜੀਵਨ ਵਾਲੇ ਉਹ ਬਣ ਜਾਂਦੇ ਆ ਕਿ ਈਸ਼ਵਰ ਦੇ ਸਾਥ ਪਰਮਾਤਮਾ ਦੇ ਸਾਥ ਉਹ ਮਿਲੇ ਹੋਏ ਨੇ। ਆਪ ਜਪੋ ਅਵਰਾ ਨਾਮ ਜਪਾਵੋ ਦੇ ਰਸਤੇ ਤੇ ਗੁਰਮੁਖ ਜਨ ਚੱਲਣਾ ਕਰਦੇ ਹਨ।